ਵਾਰ ਪੰਜਵੀਂ ਦੀ ਪੌੜੀ 11ਵੀਂ ਵਿਖੇ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮੁਖ ਜਨਾਂ ਦਾ ਜੀਵਨ, ਗੁਰੂ ਦੇ ਪਿਆਰਿਆਂ ਦਾ ਜੀਵਨ ਦ੍ਰਿਸ਼ਟਾਂਤ ਸਹਿਤ ਵਰਣਨ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਨੇ, ਲਸ਼ਕਰ ਅੰਦਰ ਲਾਡੁਲੇ ਪਾਤਸ਼ਾਹ ਜਾਏ ਸ਼ਹਿਜਾਦੇ, ਪਾਤਸ਼ਾਹ ਅੱਗੇ ਚੜਨ ਪਿੱਛੇ ਸਭ ਉਮਰਾਓ ਪਿਆਦੇ, ਬਣ ਬਣ ਆਵਨ ਤਾਇਫੇ ਓਏ ਸ਼ਹਿਜਾਦੇ ਸਾਧ ਮੁਰਾਦੇ, ਖਿਜ਼ਮਤਗਾਰ ਵਡੀਰੀਅਨ ਦਰਗਹਿ ਹੋਣ ਖੁਆਰ ਕੁਵਾਦੇ, ਅੱਗੇ ਟੋਈ ਸੇ ਲਹਿਨ ਸੇਵਾ ਅੰਦਰ ਕਾਰ ਕੁਸਾਦੇ, ਪਾਤਸ਼ਾਹ ਪਾਤਸ਼ਾਹ ਸੇ ਗੁਰਮੁਖ ਵਰਤੈ ਗੁਰ ਪ੍ਰਸਾਦੇ, ਸ਼ਾਹ ਸੁਹੇਲੇ ਆਦ ਜੁਗਾਦੇ, ਸ਼ਾਹ ਸੁਹੇਲੇ ਆਦ ਜੁਗਾਦੇ, ਲਸ਼ਕਰ ਅੰਦਰ ਲਾਡਲੇ ਪਾਤਸ਼ਾਹ ਜਾਏ ਸਹਿਜਾਦੇ। ਕਹਿਣ ਲੱਗੇ ਫੌਜ ਵਿਖੇ ਬਾਦਸ਼ਾਹਾਂ ਦੇ ਲਾਡਲੇ ਸਹਿਜਾਦੇ ਵੀ ਹੁੰਦੇ ਹਨ, ਜਿਹੜੇ ਬਾਦਸ਼ਾਹ ਰਾਜੇ ਆਦਿ ਕਿਹਾ ਉਹਨਾਂ ਦੀਆਂ ਜਦੋਂ ਫੌਜਾਂ ਚੱਲਦੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਫੌਜਾਂ ਦੇ ਵਿੱਚ ਉਹਨਾਂ ਦੇ ਜਿਹੜੇ ਬੜੇ ਲਾਡਲੇ ਉਹਨਾਂ ਦੇ ਬੱਚੇ ਜਿਨ੍ਹਾਂ ਨੂੰ ਸ਼ਹਿਜਾਦੇ ਕਹਿੰਦੇ ਨੇ, ਉਹ ਵੀ ਫੌਜ ਦੇ ਵਿੱਚ ਹੁੰਦੇ ਨੇ, ਉਹ ਵੀ ਸਾਥ ਸਾਥ ਚੱਲਦੇ ਹਨ। ਪਾਤਸ਼ਾਹ ਅੱਗੇ ਚੜਨ ਪਿੱਛੇ ਸਭ ਉਮਰਾਓ ਪਿਆਦੇ, ਜਿਹੜੇ ਬਾਦਸ਼ਾਹ ਅੱਗੇ ਤੇ ਸਾਰੇ ਉਮਰਾਓ ਸਾਰੇ ਪਿਆਦੇ ਨੌਕਰ ਚਾਕਰ ਪਿੱਛੇ ਲੱਗ ਕੇ ਤੁਰਦੇ ਹਨ। ਬਣ ਬਣ ਆਵਨ ਤਾਇਫੇ ਓਏ ਸ਼ਹਿਜਾਦੇ ਸਾਧ ਮੁਰਾਦੇ, ਕਹਿਣ ਲੱਗੇ ਵੇਸਵਾਵਾਂ ਦੇ ਕਈ ਟੋਲੇ ਬਣ ਬਣ ਕੇ ਫੱਬ ਫੱਬ ਕੇ ਸੋਹਣੀਆਂ ਬਣ ਬਣ ਕੇ ਆਉਂਦੀਆਂ, ਪਰ ਉਹ ਰਾਜਕਮਰ ਜਿਹੜੇ ਸ਼ਹਿਜਾਦੇ ਨੇ ਉਹ ਬਿਲਕੁਲ ਸਾਧ ਮੁਰਾਦੇ ਹੀ ਰਹਿੰਦੇ ਹਨ। ਖਿਜ਼ਮਤਗਾਰ ਵਡੀਰੀਅਨ ਦਰਗਹਿ ਹੋਣ ਖੁਆਰ ਕੁਵਾਦੇ, ਬਾਦਸ਼ਾਹਾਂ ਦੇ ਜਿਹੜੇ ਖਿਜ਼ਮਤਦਾਰ ਨੇ ਉਹ ਵਡਿਆਈ ਦੇ, ਉਹਨਾਂ ਨੂੰ ਸਤਿਕਾਰ ਮਿਲਦਾ ਜਿਹੜੇ ਉਹਨਾਂ ਦੀ ਖਿਦਮਤ ਕਰਦੇ, ਉਹਨਾਂ ਨੂੰ ਵਡਿਆਈ ਮਿਲਣੀ। ਪਰ ਜਿਹੜੇ ਸਾਹਮਣੇ ਉੱਤਰ ਦੇਣ ਵਾਲੇ ਕਚਹਿਰੀਆਂ 'ਚ ਖਲੋਤੇ ਆ, ਕਹਿਣ ਲੱਗੇ ਉਹ ਸੰਸਾਰ ਦੇ ਵਿੱਚ ਕਚਹਿਰੀਆਂ ਦੇ ਵਿੱਚ ਬਾਦਸ਼ਾਹ ਦੇ ਪਾਸ ਖੁਆਰ ਹੁੰਦੇ ਆ, ਭਾਵ ਬਾਦਸ਼ਾਹ ਦੇ ਪਾਸ ਵਡਿਆਈ ਲੈਣ ਵਾਲੇ ਲੋਕ ਵੀ ਹੈਗੇ ਨੇ ਤੇ ਖੁਆਰ ਹੋਣ ਵਾਲੇ ਲੋਕ ਵੀ ਹੈਨ। ਅੱਗੇ ਢੋਈ ਸੇ ਲਹਿਨ ਸੇਵਾ ਅੰਦਰ ਕਾਰ ਕੁਸਾਦੇ, ਅੱਗੇ ਆਉਣ ਵਾਲੇ ਸਮੇਂ ਵਿੱਚ ਸਤਿਕਾਰ ਢੋਈ ਥਾਂ ਬਾਦਸ਼ਾਹ ਦੀ ਨਜ਼ਰ ਵਿੱਚ ਉਹ ਹੀ ਪ੍ਰਾਪਤ ਕਰਨਗੇ ਜੋ ਚੰਗੀ ਕਾਰ ਕਰਨਗੇ, ਆਖੇ ਲੱਗਣਗੇ ਬਾਦਸ਼ਾਹ ਦੇ, ਉਹਦੇ ਹੁਕਮ ਦਾ ਪਾਲਣ ਕਰਨਗੇ ਅਤੇ ਆਪਣੇ ਕੰਮ ਦੇ ਵਿੱਚ ਮਾਹਰ ਹੋ ਕੇ ਬਾਦਸ਼ਾਹ ਦੀ ਪ੍ਰਸੰਨਤਾ ਤੇ ਉਹਦੀ ਖੁਸ਼ੀ ਲੈਣਗੇ। ਉਹਨਾਂ ਨੂੰ ਬਾਦਸ਼ਾਹ ਦੇ ਪਾਸ ਚੰਗੀ ਢੋਈ ਵੀ ਮਿਲੇਗੀ, ਉਹਨਾਂ ਨੂੰ ਤਰੱਕੀਆਂ ਵੀ ਮਿਲਣਗੀਆਂ। ਪਾਤਸ਼ਾਹ ਪਾਤਸ਼ਾਹ ਹੋਸੇ ਗੁਰਮੁਖ ਵਰਤੈ ਗੁਰ ਪ੍ਰਸਾਦੇ, ਬੜੀ ਪਿਆਰੀ ਬਾਤ ਨੇ ਸਤ ਸੰਗਤ, ਕੀ ਕਹਿਣਾ ਚਾਹੁੰਦੇ ਭਾਈ ਗੁਰਦਾਸ ਜੀ। ਹੁਣ ਇੱਥੇ ਦਲੀਲਾਂ ਤਾਂ ਦਿੱਤੀਆਂ ਵੀ ਇੱਕ ਬਾਦਸ਼ਾਹ ਦਾ ਸ਼ਹਿਜਾਦਾ ਹੈ, ਉਹ ਫੌਜਾਂ ਦੇ ਵਿੱਚ ਵੀ ਰਹਿੰਦਾ ਹੈ ਅਤੇ ਜਿਹੜੇ ਖਿਜ਼ਮਤਗਾਰ ਹੈ ਬਾਦਸ਼ਾਹ ਦੇ ਪਾਸ ਉਹਦੇ ਹੁਕਮ ਦਾ ਪਾਲਣ ਕਰਨ ਵਾਲੇ ਉਹ ਵਡਿਆਏ ਜਾਂਦੇ ਆ, ਕਈ ਪੁਕਾਰਾਂ ਕਰਨ ਵਾਸਤੇ ਜਾ ਰਹੇ ਆ, ਕਈ ਖੁਆਰ ਹੋ ਰਹੇ ਉਹਦੀਆਂ ਕਚਹਿਰੀਆਂ 'ਚ ਬਾਦਸ਼ਾਹ ਦੀ ਸਭਾ 'ਚ। ਤਤ ਦੀ ਗੱਲ ਕਹਿਣ ਲੱਗੇ ਪਾਤਸ਼ਾਹ ਪਾਤਸ਼ਾਹ ਸੇ, ਉਹ ਲੋਕ ਪਾਤਸ਼ਾਹ ਦੇ ਵੀ ਪਾਤਸ਼ਾਹ ਨੇ, ਉਹ ਗੁਰਮੁਖ ਜਾਨੋ ਗੁਰੂ ਦੇ ਸਿੱਖ, ਉਹ ਪ੍ਰਭੂ ਦੇ ਪਿਆਰੇ, ਸ਼ਾਹਾਂ ਦੇ ਵੀ ਸ਼ਾਹ, ਪਾਤਸ਼ਾਹ ਦੇ ਵੀ ਪਾਤਸ਼ਾਹ ਨੇ। ਕੌਣ? ਗੁਰਮੁਖ ਵਰਤੈ ਗੁਰ ਪ੍ਰਸਾਦੇ, ਜੋ ਲੋਕ ਗੁਰਮੁਖ ਹੋ ਕੇ ਗੁਰੂ ਦੀ ਕਿਰਪਾ ਵਿਖੇ ਵਰਤਦੇ ਨੇ, ਜਿਹੜੇ ਸਤਿਗੁਰ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਨੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਪਜੀ ਸਾਹਿਬ ਵਿੱਚ ਵੀ ਇਹ ਬਚਨ ਆਖੇ। ਸਤਿਗੁਰੂ ਕੀ ਆਖਦੇ ਉੱਥੇ? ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਨ੍ਹਾਂ ਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਦੀ ਦਾਤ, ਨਾਮ ਸਿਮਰਨ ਦੀ ਦਾਤ ਦਿੰਦਾ, ਉਹ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਬਣ ਜਾਂਦੇ ਨੇ। ਪਰਮੇਸ਼ਰ ਦੇ ਪਿਆਰੇ ਬੰਦਗੀ ਵਾਲੇ, ਜਿਵੇਂ ਪਿੱਛੇ ਬਚਨ ਆਇਆ ਸਾਧ ਮੁਰਾਦੇ, ਸਾਦੇ ਵੇਸ ਦੇ ਵਿੱਚ, ਸਾਦੇ ਲਿਬਾਸ ਆਦਿਕ ਦੇ ਵਿੱਚ ਰਹਿੰਦੇ ਨੇ, ਪਰੰਤੂ ਗੁਰਪ੍ਰਸਾਦ ਪ੍ਰਾਪਤ ਕਰਕੇ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਉਹਨਾਂ ਨੇ ਰਾਜਿਆਂ ਮਹਾਰਾਜਿਆਂ ਤੇ ਬਾਦਸ਼ਾਹਾਂ ਵਾਲਾ ਜੀਵਨ ਪ੍ਰਾਪਤ ਕਰ ਲਿਆ। ਸ਼ਾਂਤ ਚਿੱਤ ਤੇ ਆਨੰਦਿਤ ਨੇ। ਸਾਹ ਸੁਹੇਲੇ ਆਦ ਜੁਗਾਦੇ, ਕਹਿਣ ਲੱਗੇ ਉਹ ਸ਼ਾਹ ਆਦ ਜੁਗਾਦੇ, ਆਦ ਵੀ ਜੁਗਾਦ ਵੀ ਜੁਗਾਂ ਤੱਕ ਵੀ, ਭਾਵ ਆਉਣ ਵਾਲੇ ਸਮੇਂ ਚ ਵੀ ਉਹ ਜਿਹੜੇ ਸ਼ਾਹ ਨੇ ਉਹ ਸਦਾ ਵਾਸਤੇ ਸੁਖੀ ਰਹਿਣਗੇ, ਆਨੰਦਿਤ ਰਹਿਣਗੇ। ਕੌਣ ਸ਼ਾਹ? ਜਿਨ੍ਹਾਂ ਨੂੰ ਗੁਰੂ ਨੇ ਸ਼ਾਹ ਬਣਾ ਦਿੱਤਾ, ਜਿਨ੍ਹਾਂ ਨੇ ਗੁਰੂ ਨੂੰ, ਜਿਨ੍ਹਾਂ ਨੂੰ ਗੁਰੂ ਨੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੋੜ ਕੇ, ਅਕਾਲ ਪੁਰਖ ਵਾਹਿਗੁਰੂ ਦੀ ਯਾਦ, ਪ੍ਰਭੂ ਦੇ ਚਿੰਤਨ ਵਿੱਚ ਜੋੜ ਦਿੱਤਾ। ਤਿੰਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇਹੋ ਰੱਗ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਉਹਨਾਂ ਦਾ ਸਤਿਗੁਰੂ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਪਾਤਸ਼ਾਹ ਨੇ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਨੇ, ਸ਼ਾਹਾਂ ਦੇ ਸ਼ਾਹ ਨੇ। ਤੇ ਜਿਹੜੇ ਗੁਰੂ ਦੇ ਸੇਵਕ, ਉਹ ਗੁਰੂ ਦੇ ਬੱਚੇ, ਗੁਰੂ ਦੇ ਸ਼ਹਿਜ਼ਾਦੇ ਹਨ। ਇਸ ਲਈ ਉਹ ਸ਼ਹਿਜ਼ਾਦੇ ਆ ਗੁਰੂ ਦੇ, ਉਹ ਨੇ ਗੁਰੂ ਦੇ ਪਿਆਰ ਵਾਲੇ, ਜਿਹੜੇ ਗੁਰੂ ਦੀ ਆਗਿਆ ਦਾ ਪਾਲਣ ਕਰਦੇ ਆ। ਜਿਹੜੇ ਹੋਰ ਹੋਰ ਚਾਕਰੀ ਕਰਨ ਵਾਲੇ ਨੇ, ਉਹਨਾਂ ਨੂੰ ਸੁੱਖ ਨਹੀਂ ਮਿਲਦਾ। ਅਬੇ ਤਬੇ ਕੀ ਚਾਕਰੀ, ਕਿਉਂ ਦਰਗਿਆ ਪਾਵੇ? ਇੱਧਰ ਉੱਧਰ ਦੀਆਂ ਚਾਕਰੀਆਂ ਕਰਨ ਵਾਲੇ ਮਾਲਕ ਦੇ ਘਰ ਪ੍ਰਵਾਨ ਨੇ, ਪਰਮੇਸ਼ਰ ਦੇ ਚਰਨਾਂ ਵਿੱਚ ਤੇ ਉਹ ਪ੍ਰਵਾਨ ਨੇ, ਜਿਹੜੇ ਸਾਦੇ ਜੀਵਨ ਵਾਲੇ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਹੋਰ ਦ੍ਰਿਸ਼ਟਾਂਤ ਦੇ ਕੇ ਵਾਰ ਪੰਜਵੀਂ ਦੀ ਬਾਰਵੀਂ ਪੌੜੀ ਵਿੱਚ ਫੁਰਮਾਨ ਕਰ ਰਹੇ ਨੇ। ਤਾਰੇ ਲੱਖ ਅਨੇਰ ਵਿੱਚ ਚੜਿਆ, ਸੁੱਜ ਨਾ ਸੁੱਜੈ ਕੋਈ, ਸੀਂਹ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਆਏ ਖੜੋਈ। ਬਿਸੀਅਰ ਗਰੜੈ ਡਿੱਠਿਆਂ, ਖੁੱਡੀ ਵੜਦੇ ਲੱਖ ਪਲੋਈ। ਪੰਖੇਰੂ ਸਾਹਬਾਜ ਦੇਖ, ਢੋਕ ਨਾ ਹੰਗਣ ਮਿਲੈ ਨਾ ਢੋਈ। ਚਾਰ ਵਿਚਾਰ ਸੰਸਾਰ ਵਿੱਚ, ਸਾਧ ਸੰਗਤ ਮਿਲ ਦੁਰਮਤ ਖੋਈ। ਸਤਿਗੁਰ ਸੱਚਾ ਪਾਤਸ਼ਾਹ, ਡੁਬਦਾ ਮਾਰ ਮਵਾਸਾ ਗੋਈ। ਗੁਰਮੁਖ ਜਾਤਾ ਜਾਣ ਜਣੋਈ, ਗੁਰਮੁਖ ਜਾਤਾ ਜਾਣ ਜਣੋਈ। ਤਾਰੇ ਲੱਖ ਅਨੇਰ ਵਿੱਚ ਚੜਿਆ, ਸੁੱਜ ਨਾ ਸੁੱਜੈ ਕੋਈ। ਲੱਖਾਂ ਤਾਰੇ ਜਦੋਂ ਰਾਤ ਦਾ ਸਮਾਂ ਤੇ ਚਮਕਦੇ ਨੇ, ਲੱਖਾਂ ਤਾਰੇ, ਤਾਰੇ ਲੱਖ ਅਨੇਰ ਵਿੱਚ, ਹਨੇਰ ਦਾ ਮਤਲਬ ਹਨੇਰੇ ਦੇ ਵਿੱਚ, ਹਨੇਰੇ ਦਾ ਮਤਲਬ ਜਦੋਂ ਰਾਤ ਹੈ। ਕਹਿਣ ਲੱਗੇ ਹਨੇਰੇ ਦੇ ਵਿੱਚ ਲੱਖਾਂ ਤਾਰੇ ਆਕਾਸ਼ ਦੇ ਵਿੱਚ ਚਮਕਾਂ ਮਾਰਦੇ ਨੇ, ਪਰ ਨਾਲ ਆਖਿਆ ਚੜਿਆ ਸੁੱਜ ਨਾ ਸੁੱਜੈ ਕੋਈ, ਸੂਰਜ ਦੇ ਚੜਿਆ ਕੋਈ ਤਾਰਾ ਵੀ ਨਜ਼ਰ ਨਹੀਂ ਆਉਂਦਾ। ਸੀਂਹ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਆਏ ਖੜੋਈ। ਸੀਂਹ ਬੁੱਕੇ ਸ਼ੇਰ ਦੇ ਗਰਜਣ ਨਾਲ ਮਿਰਗਾਂ ਦੀ ਕਤਾਰ, ਹਿਰਨਾਂ ਦੀਆਂ ਡਾਰਾਂ ਭੱਜ ਜਾਂਦੀਆਂ, ਕਿਤੇ ਖੜੋਂਦੀਆਂ ਨਹੀਂ। ਬਿਸੀਅਰ ਗਰੜੈ ਡਿੱਠਿਆਂ, ਖੁੱਡੀ ਵੜਦੇ ਲੱਖ ਪਲੋਈ। ਗਰੜ ਨੂੰ ਦੇਖ ਕੇ ਲੱਖਾਂ ਸੱਪ ਖੁੱਡਾਂ ਵਿੱਚ ਵੜ ਜਾਂਦੇ ਆ ਭੱਜ ਕੇ, ਭਾਵ ਗਰੜ ਦੇ ਸਾਹਮਣੇ ਨਹੀਂ ਆਉਂਦੇ, ਪਤਾ ਹੈ ਮੌਤ ਹੈ। ਪੰਖੇਰੂ ਸ਼ਾਹਬਾਜ ਦੇਖ, ਢੋਕ ਨਾ ਹੰਗਣ ਮਿਲੈ ਨਾ ਢੋਈ। ਜਿਹੜਾ ਹੁਣ ਬਾਜ ਹੈ ਪੰਛੀ, ਉਸ ਨੂੰ ਵੇਖ ਕੇ ਜਿਹੜੇ ਬਾਕੀ ਪੰਛੀ ਨੇ ਉਹ ਨੇੜੇ ਨਹੀਂ ਢੁੱਕਦੇ, ਭਾਵ ਏਦਾਂ ਨੱਸਦੇ ਤੇ ਉੱਡਦੇ ਆ ਜਿਵੇਂ ਉਹਨਾਂ ਨੂੰ ਲੁਕਣ ਨੂੰ ਕਿਤੇ ਢੋਈ ਨਹੀਂ ਮਿਲਦੀ। ਚਾਰ ਵਿਚਾਰ ਸੰਸਾਰ ਵਿੱਚ, ਸਾਧ ਸੰਗਤ ਮਿਲ ਦੁਰਮਤ ਗੋਈ। ਸੰਸਾਰ ਵਿੱਚ ਇਸੇ ਤਰ੍ਹਾਂ ਉੱਤਮ ਵਿਚਾਰ ਇਹ ਹੈ ਕਿ ਜਿਹੜਾ ਸਾਧ ਸੰਗਤ ਵਿੱਚ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਜੁੜੇ, ਉੱਥੇ ਦੁਰਮਤ ਦਾ ਨਾਸ਼ ਹੋ ਜਾਂਦਾ ਹੈ। ਭਾਵ ਦੁਰਮਤ ਨੂੰ ਭੱਜਦਿਆਂ, ਭੈੜੀ ਮਤ ਨੂੰ ਦੌੜਦਿਆਂ ਉੱਥੋਂ ਬਹੁਤੀ ਦੇਰ ਨਹੀਂ ਲੱਗਦੀ। ਸਤਿਗੁਰ ਸੱਚਾ ਪਾਤਸ਼ਾਹ, ਡੁੱਬਦਾ ਮਾਰ ਮਵਾਸਾ ਗੋਈ। ਸਾਡੇ ਸਤਿਗੁਰੂ ਪਾਤਸ਼ਾਹ ਸੱਚੇ ਸ਼ਹਿਨਸ਼ਾਹ ਹਨ, ਸੱਚੇ ਪਾਤਸ਼ਾਹ ਹਨ। ਉਹ ਦੁਬਦਾ ਦਾ ਨਾਸ਼ ਕਰ ਦਿੰਦੇ ਨੇ। ਇੱਥੇ ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਬੜੇ ਆਕੀ ਬਣ ਕੇ ਬੈਠੇ ਨੇ, ਇੱਥੇ ਵਸ ਚ ਕਰਨੇ ਬੜੇ ਔਖੇ ਆ। ਕਹਿੰਦੇ ਉਹਨਾਂ ਨੂੰ ਨੱਸਦੇ ਆ ਬਹੁਤੀ ਦੇਰ ਨਹੀਂ ਲੱਗਦੀ। ਹੁਣ ਧਿਆਨ ਨਾਲ ਸੁਣਿਓ ਬੇਨਤੀ। ਭਾਈ ਗੁਰਦਾਸ ਜੀ ਬੜੀਆਂ ਦਲੀਲਾਂ ਦੇ ਕੇ ਸਾਨੂੰ ਗੁਰੂ ਦੇ ਚਰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਕਹਿੰਦੇ ਜਿਵੇਂ ਬਾਜ ਨੂੰ ਦੇਖ ਕੇ ਸਾਰੇ ਦੇ ਸਾਰੇ ਪੰਛੀ ਲੁਕਣ ਵਾਸਤੇ ਥਾਵਾਂ ਲੱਭਦੇ, ਕਿਤੇ ਮਰ ਨਾ ਜਾਈਏ, ਜਿਵੇਂ ਗਰੜ ਨੂੰ ਦੇਖ ਕੇ ਸੱਪ ਖੁੱਡਾਂ ਵਿੱਚ ਵੜ ਜਾਂਦੇ ਆ। ਕਹਿਣ ਲੱਗੇ ਜਿਵੇਂ ਸ਼ੇਰ ਗਰਜੇ, ਬੜਕ ਮਾਰੇ ਤੇ ਹਿਰਨ ਆਦਿਕ ਜਿਹੜੇ ਜਾਨਵਰ ਨੇ ਉਹਨਾਂ ਨੂੰ ਭੱਜਦਿਆਂ ਦੌੜਦਿਆਂ ਜਾਨ ਬਚਾਉਣ ਵਾਸਤੇ, ਕਹਿਣ ਲੱਗੇ ਕਿਤੇ ਢੋਈ ਨਹੀਂ ਮਿਲਦੀ, ਖਲੋਂਦੇ ਨਹੀਂ ਕਿਤੇ। ਸੂਰਜ ਚੜਿਆ, ਸਾਰੇ ਦੇ ਸਾਰੇ ਤਾਰੇ ਛੁੱਪ ਗਏ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਭਾਈ ਜਦੋਂ ਗੁਰੂ ਦੀ ਸ਼ਰਨ ਵਿੱਚ ਆਓਗੇ ਨਾ, ਸਤਿਗੁਰ ਦੇ ਚਰਨਾਂ ਵਿੱਚ ਸਾਧ ਸੰਗਤ ਚ ਆ ਕੇ ਜੁੜਾਂਗੇ, ਫਿਰ ਸਾਰੇ ਦੇ ਸਾਰੇ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਤੇਰਾ ਖਹਿੜਾ ਛੱਡ ਕੇ ਭੱਜ ਜਾਣਗੇ। ਕੋਈ ਤੇਰੇ ਨੇੜੇ ਵਿਕਾਰ ਤੇ ਬੁਰਿਆਈ ਨਹੀਂ ਟੁੱਕ ਸਕਦੇ। ਗੁਰਮੁਖ ਜਾਤਾ ਜਾਣ ਜਣੋਈ, ਜੋ ਗੁਰਮੁਖ ਜਾਣਦੇ ਹਨ, ਪਰਮੇਸ਼ਰ ਦੇ ਚਰਨਾਂ ਨਾਲ ਸਾਂਝ ਪਾਉਂਦੇ ਆ, ਉਹ ਆਪ ਜਾਣ ਕੇ ਹੋਰਨਾਂ ਨੂੰ ਵੀ ਜਣਾ ਦਿੰਦੇ ਹਨ। ਤੱਤ ਦੀ ਗੱਲ, ਗੁਰਮੁਖ ਜਾਤਾ, ਗੁਰਮੁਖ ਜਨ ਜਿਹੜੇ ਗੁਰੂ ਦੀ ਸ਼ਰਨ ਪਏ, ਉਹਨਾਂ ਨੇ ਗੁਰੂ ਨੂੰ ਜਾਣ ਲਿਆ। ਜਾਣ ਲਿਆ ਦਾ ਭਾਵ ਉਹਨਾਂ ਨੂੰ ਪਤਾ ਆਇਆ ਕਿ ਸਤਿਗੁਰ ਨੇ ਸਾਰੇ ਵਿਕਾਰ ਵੀ ਮੁਕਾ ਦੇਣੇ ਆ, ਮਾੜੇ ਵਿਚਾਰ ਵੀ ਮੁਕਾ ਦੇਣੇ ਆ, ਪਾਪਾਂ ਦਾ ਗੁਨਾਹ ਔਗਣਾਂ ਦਾ ਵੀ ਨਾਸ਼ ਕਰ ਦੇਣਾ ਹੈ। ਨਾਮ ਸਿਮਰਨ ਦੀ ਦਾਤ ਦੇ ਕੇ ਗੁਰੂ ਨੇ ਆਪਣੇ ਚਰਨਾਂ ਵਿੱਚ ਥਾਂ ਦੇ ਦੇਣੀ। ਇਸ ਗੱਲ ਨੂੰ ਗੁਰਮੁਖਾਂ ਨੇ ਜਾਣ ਲਿਆ ਤੇ ਆਪ ਵੀ ਜਾਣਦੇ ਨੇ, ਦੂਸਰਿਆਂ ਨੂੰ ਵੀ ਜਣਾਉਂਦੇ ਨੇ, ਭਾਈ ਜੇ ਪਾਪਾਂ ਦਾ ਨਾਸ਼ ਕਰਨਾ ਤੇ ਗੁਰੂ ਦੀ ਸ਼ਰਨ ਚ ਆ ਜਾਓ, ਜੇ ਵਿਕਾਰਾਂ ਤੋਂ ਬਚਣਾ ਚਾਹੁੰਦੇ ਜੇ ਤੇ ਸਤਿਗੁਰ ਦਾ ਪੱਲਾ ਪਕੜ ਲਓ, ਜੇਕਰ ਚਾਹੁੰਦੇ ਹੋ ਕਿ ਪਰਮੇਸ਼ਰ ਦੀ ਦਰਗਾਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਤੁਹਾਨੂੰ ਥਾਂ ਮਿਲੇ, ਤਾਂ ਕਹਿਣ ਲੱਗੇ ਫਿਰ ਸਤਿਗੁਰ ਦੀ ਸ਼ਰਨ ਵਿੱਚ ਆਓ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਏ ਨਾ ਮੇਟੇ ਦਾਤ, ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਇਸ ਲਈ ਗੁਰੂ ਦੀ ਸ਼ਰਨ ਹੀ ਹੈ ਜਿਹੜੀ ਤੈਨੂੰ ਸਾਰੇ ਦੇ ਸਾਰੇ ਵਿਕਾਰਾਂ ਤੇ ਪਾਪਾਂ ਤੋਂ ਬਚਾ ਸਕਦੀ ਹੈ। ਵਾਰ ਪੰਜਵੀਂ ਦੀ ਪੌੜੀ ਤੇਰਵੀਂ ਵਿੱਚ ਫੁਰਮਾਨ ਕਰ ਰਹੇ ਹਨ, ਸਤਿਗੁਰ ਸੱਚਾ ਪਾਤ ਸਾਹ, ਗੁਰਮੁਖ ਗਾਡੀ ਰਾਹ ਚਲਾਇਆ, ਪੰਜ ਦੂਤ ਕਰ ਭੂਤ ਵਸ, ਦੁਰਮਤ ਦੂਜਾ ਭਾਉ ਮਿਟਾਇਆ, ਸ਼ਬਦ ਸੁਰਤ ਲਿਵ ਚੱਲਣਾ, ਜਮ ਜਾ ਗਾਤੀ ਨੇੜ ਨ ਆਇਆ, ਬੇਮੁਖ ਬਾਰੇ ਵਾਟ ਕਰ, ਸਾਧ ਸੰਗਤ ਸੱਚ ਖੰਡ ਵਸਾਇਆ, ਭਾਉ ਭਗਤ ਭਾਉ ਮੰਤਰ ਦੇ, ਨਾਮਦਾਨ ਇਸ਼ਨਾਨ ਦ੍ਰਿੜਾਇਆ, ਜਿਉ ਜਲ ਅੰਦਰ ਕਮਲ ਹੈ, ਮਾਇਆ ਵਿੱਚ ਉਦਾਸ ਰਹਾਇਆ, ਆਪ ਗਵਾਏ ਨਾ ਆਪ ਗਣਾਇਆ, ਆਪ ਗਵਾਏ ਨਾ ਆਪ ਗਣਾਇਆ। ਕਹਿਣ ਲੱਗੇ ਜਿਹੜਾ ਸਾਡਾ ਸਤਿਗੁਰੂ ਹੈ ਉਹ ਸੱਚਾ ਪਾਤਸ਼ਾਹ ਹੈ, ਉਹਨੇ ਬੜਾ ਸੌਖਾ ਰਸਤਾ ਸਾਨੂੰ ਦੱਸਿਆ ਹੈ। ਕਹਿਣ ਲੱਗੇ ਸਤਿਗੁਰ ਸੱਚਾ ਪਾਤਸ਼ਾਹ, ਗੁਰਮੁਖ ਗਾਡੀ ਰਾਹ ਚਲਾਇਆ। ਸਤਿਗੁਰੂ ਸਾਡੇ ਸ਼ਹਿਨਸ਼ਾਹ ਪਾਤਸ਼ਾਹ ਨੇ ਗੁਰਮੁਖਾਂ ਦਾ ਸੌਖਾ ਰਸਤਾ ਚਲਾਇਆ ਹੈ। ਬਹੁਤ ਥਾਵਾਂ ਤੇ ਭਾਈ ਗੁਰਦਾਸ ਜੀ ਇਹ ਬਚਨ ਵਰਤਣਗੇ, ਗੁਰਮੁਖ ਗਾਡੀ ਰਾਹ ਚੱਲਦਾ। ਗਾਡੀ ਰਾਹ, ਜਿਹੜੇ ਪਿੰਡਾਂ ਵਿੱਚ ਜੰਮੇ ਪਲੇ ਨੇ ਉਹਨਾਂ ਨੂੰ ਇਸ ਬਾਤ ਦਾ ਬਹੁਤਾ ਪਤਾ ਲੱਗੇਗਾ। ਜਦੋਂ ਆਪਾਂ ਖੇਤਾਂ ਦੇ ਵਿੱਚ ਗੱਡੇ ਆਦਿਕ ਲੈ ਕੇ ਜਾਂਦੇ ਸੀ, ਜਿਹੜੇ ਕੱਚੇ ਰਸਤੇ ਹੁੰਦੇ ਸੀ, ਕਹਿਣ ਤੋਂ ਭਾਵ ਜਿਹੜੇ ਕੱਚੇ ਰਸਤੇ ਆ, ਜਦੋਂ ਕਿਤੇ ਬਹੁਤ ਮੀਂਹ ਪੈਣਾ, ਸਾਉਣ ਭਾਦਰੋਂ ਦੇ ਦਿਨਾਂ ਵਿੱਚ ਬੜੀਆਂ ਬਰਸਾਤਾਂ ਹੋਣੀਆਂ, ਮੀਂਹ ਪੈ ਜਾਣਾ, ਜਦੋਂ ਬਹੁਤ ਮੀਂਹ ਪੈਣਾ, ਬਰਸਾਤ ਹੋਣੀ, ਤੇ ਕੱਚਿਆਂ ਰਸਤਿਆਂ ਦੇ ਉੱਤੇ ਜਦੋਂ ਗੱਡੇ ਲੈ ਕੇ ਜਾਣੇ, ਰੇੜੇ ਲੈ ਕੇ ਜਾਣੇ, ਤੇ ਉਹਨਾਂ ਗੱਡਿਆਂ ਦੇ ਜਿਹੜੇ ਪਹੀਏ ਹੁੰਦੇ ਸੀ ਨਾ ਚੱਕੇ, ਉਹ ਜਦੋਂ ਚੱਲਦੇ ਸੀਗੇ ਤੇ ਧਰਤੀ ਗਿੱਲੀ ਹੋਣ ਕਰਕੇ ਉਹ ਥੋੜੇ ਥੋੜੇ ਖੁੱਭਦੇ ਜਾਂਦੇ ਸੀ ਮਿੱਟੀ 'ਚ, ਤੇ ਜਦੋਂ ਖੁੱਭਦੇ ਜਾਂਦੇ ਸੀਗੇ, ਹੁਣ ਜਦੋਂ ਕਿਤੇ ਮੀਂਹ ਹਟ ਗਿਆ, ਧਰਤੀ ਸੁੱਕ ਗਈ, ਧੁੱਪਾਂ ਲੱਗ ਗਈਆਂ, ਉਹ ਜਿਹੜੀਆਂ ਲੀਹਾਂ ਪੈ ਜਾਂਦੀਆਂ ਸੀ, ਉਸ ਨੂੰ ਅਸੀਂ ਪੰਜਾਬੀ ਵਿੱਚ ਕਹਿੰਦੇ ਲੀਹ ਪੈ ਜਾਣੀ, ਇਹ ਲੀਹਾਂ ਪੈ ਜਾਂਦੀਆਂ ਸੀ ਉਹਨਾਂ ਗੱਡਿਆਂ ਦੇ ਪਹੀਆਂ ਦੇ ਨਾਲ। ਫਿਰ ਕੀ ਹੋਣਾ, ਜਦੋਂ ਵੀ ਫਿਰ ਜਾਣਾ, ਹੁਣ ਧੁੱਪ ਦੇ ਵਿੱਚ ਵੀ ਜਦੋਂ ਜਾਣਾ, ਸੁੱਕੀ ਧਰਤੀ ਤੇ ਵੀ ਜਦੋਂ ਜਾਣਾ, ਤੇ ਉਹ ਜਿਹੜੇ ਗੱਡੇ ਦੇ ਪਹੀਏ ਹੁੰਦੇ ਸੀ ਨਾ, ਉਹਨਾਂ ਦੇ ਵਿੱਚ ਹੀ ਪੈ ਜਾਂਦੇ ਸੀ, ਤੇ ਅੱਗੇ ਜਿਹੜਾ ਪਸ਼ੂ ਜੋਇਆ ਬੜੇ ਆਰਾਮ ਨਾਲ ਤੁਰਿਆ ਜਾਂਦਾ ਸੀ, ਉਹਨੂੰ ਗਾਡੀ ਰਾਹ ਕਹਿੰਦੇ ਸੀ। ਗੱਡੇ ਨਾਲ ਬਣਿਆ ਹੋਇਆ ਰਸਤਾ, ਰੇੜਿਆਂ ਆਦਿਕਾਂ ਨਾਲ। ਗਾਡੀ ਦਾ ਮਤਲਬ ਇਹ ਹੈ ਗੱਡੇ ਨਾਲ ਬਣਿਆ ਹੋਇਆ ਰਸਤਾ, ਗਾਡੀ ਰਾਹ। ਤੇ ਗਾਡੀ ਰਾਹ ਕਿਸੇ ਨੂੰ ਰਸਤਾ ਦੱਸਣਾ ਹੋਵੇ, ਕਹਿੰਦੇ ਆਹ ਜਿਹੜਾ ਗਾਡੀ ਰਾਹ ਹੈ ਨਾ, ਇੱਧਰ ਨੂੰ ਸਿੱਧਾ ਤੁਰਿਆ ਜਾ, ਸਾਡੇ ਖੇਤਾਂ ਚ ਪਹੁੰਚ ਜਾਏਗਾ। ਭਾਈ ਸਾਹਿਬ, ਭਾਈ ਗੁਰਦਾਸ ਕੀ ਕਹਿਣਾ ਚਾਹੁੰਦੇ ਨੇ, ਸਾਨੂੰ ਪ੍ਰੇਰਣਾ ਕੀ ਦੇ ਰਹੇ? ਕਹਿੰਦੇ ਸਤਿਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਾਹ ਚਲਾਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਦਾ ਸੌਖਾ ਰਸਤਾ ਚਲਾਇਆ। ਇਹਦੇ ਨਾਲੋਂ ਸੌਖਾ ਰਸਤਾ ਹੋਰ ਕੀ ਹੋਏਗਾ? ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥ ਕਾਰ ਵੱਲ ਤੇ ਚਿੱਤ ਕਰਤਾਰ ਵੱਲ, ਹੱਥਾਂ ਨਾਲ ਕੰਮ ਕਾਰ ਕਰੀ ਜਾ, ਚਿੱਤ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਕੇ ਰੱਖ। ਨਾ ਘਰ ਬਾਰ ਛੱਡਣਾ, ਨਾ ਗ੍ਰਸਤ ਜੀਵਨ ਛੱਡਣਾ, ਨਾ ਕਿਰਤ ਛੱਡਣੀ। ਕਿਰਤ ਵਿਰਤ ਵੀ ਕਰਨੀ, ਦੁਨੀਆਂ ਦੇ ਆਰ ਪਾਰ ਸੰਸਾਰ ਦੇ ਕੰਮ ਕਾਰ ਵੀ ਕਰਨੇ, ਆਪ ਨਾਮ ਜਪਣਾ, ਦੂਜਿਆਂ ਨੂੰ ਜਪਾਉਣਾ, ਆਪਣਾ ਪਰਿਵਾਰ ਬੱਚੇ ਪਾਲਣੇ, ਤੇ ਦਰ ਤੇ ਆਇਆ ਕੋਈ ਭੁੱਖਾ ਭੁੱਖਾ ਵੀ ਨਹੀਂ ਜਾਣ ਦੇਣਾ। ਗੁਰਮੁਖ ਦਾ ਜੀਵਨ ਇਹ ਹੈ, ਤੇ ਗੁਰਮਤ ਗਾਡੀ ਦਾ ਇਹ ਹੈ, ਨਾਮ ਜਪਣਾ, ਧਰਮ ਦੀ ਕਿਰਤ ਕਰਕੇ ਖਾਣਾ, ਵੰਡ ਕੇ ਛਕਣਾ, ਇੱਕ ਅਕਾਲ ਦੇ ਪੁਜਾਰੀ ਹੋ ਕੇ ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਕੇ ਗੁਰੂ ਗੁਰੂ ਜਪਦਿਆਂ ਜ਼ਿੰਦਗੀ ਦਾ ਬੇੜਾ ਭਵ ਸਾਗਰ ਤੋਂ ਪਾਰ ਕਰ ਲੈਣਾ, ਇਹ ਗਾਡੀ ਰਾਹ ਹੈ। ਪੰਜੇ ਦੂਤ ਕਰ ਭੂਤ ਵਸ, ਦੁਰਮਤ ਦੂਜਾ ਭਾਉ ਮਿਟਾਇਆ। ਉਹਨਾਂ ਗੁਰਮੁਖਾਂ ਨੇ ਪੰਜੇ ਦੂਤ, ਕਾਮ, ਕ੍ਰੋਧ, ਲੋਭ, ਮੋਹੰਕਾਰ ਆਦਿਕ, ਕਹਿੰਦੇ ਜਿਵੇਂ ਕੋਈ ਭੂਤ ਨੂੰ ਵਸ ਚ ਕਰ ਲੈਣ, ਏਦਾਂ ਉਹ ਕਾਮ, ਕ੍ਰੋਧ, ਲੋਭ, ਮੋਹੰਕਾਰ ਨੂੰ ਗੁਰੂ ਦੀ ਸ਼ਰਨ ਵਿੱਚ ਆਣ ਕੇ ਗੁਰਮੁਖ ਜਨ ਕਾਬੂ ਵਿੱਚ ਕਰ ਲੈਂਦੇ ਹਨ। ਤੇ ਖੋਟੀ ਬੁੱਧੀ, ਭੈੜੀ ਬੁੱਧੀ, ਤੇ ਰੱਬ ਤੋਂ ਬਿਨਾਂ ਜੇ ਸੰਸਾਰ ਦੀ ਮੋਹ ਮਾਇਆ ਦਾ ਕੋਈ ਪਿਆਰ ਹੈ, ਉਹਨਾਂ ਨੇ ਆਪਣੇ ਅੰਦਰੋਂ ਮਿਟਾ ਦਿੱਤਾ। ਵਿਕਾਰ ਵੀ ਉਹਨਾਂ ਨੇ ਆਪਣੇ ਵਸ ਵਿੱਚ ਕਰ ਲੈਣੇ। ਸ਼ਬਦ ਸੁਰਤ ਲਿਵ ਚੱਲਣਾ, ਜਮ ਜਾ ਗਾਤੀ ਨੇੜ ਨਾ ਆਇਆ। ਗੁਰੂ ਦੇ ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਪ੍ਰਭੂ ਦੇ ਪਿਆਰ ਵਿੱਚ ਚੱਲਦੇ ਨੇ ਉਹ। ਜਮ ਜਾ ਗਾਤੀ ਨੇੜ ਨਾ ਆਇਆ, ਕਹਿੰਦੇ ਜਮ ਮਸੂਲੀਆ ਵੀ ਜਿਹੜਾ ਨਾ, ਉਹਨਾਂ ਦੇ ਨੇੜੇ ਨਹੀਂ ਆ ਸਕਦਾ, ਮੌਤ ਦਾ ਡਰ ਵੀ ਮੁੱਕ ਜਾਂਦਾ। ਗੁਰੂ ਅਰਜਨ ਦੇਵ ਪਾਤਸ਼ਾਹ ਸੋਰਠ ਰਾਗ ਚ ਪ੍ਰਮਾਣ ਕਰਦੇ ਨੇ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਕਿੰਨੀ ਵੱਡੀ ਬਾਤ ਹੈ, ਰਾਮ ਨਾਮ ਮਨ ਲਾਗਾ। ਜੇ ਸਾਡਾ ਮਨ ਪਰਮੇਸ਼ਰ ਦੇ ਨਾਮ ਸਿਮਰਨ ਦੇ ਵਿੱਚ ਲੱਗ ਗਿਆ, ਕਹਿੰਦੇ ਜੇ ਕਿਤੇ ਭੁੱਲਿਆ ਚੁੱਕਿਆ ਜਮ ਉੱਥੇ ਆ ਵੀ ਜਾਵੇ ਨਾ, ਜਮ ਲਜਾਏ ਕਰ ਭਾਗਾ, ਇੱਥੇ ਲਜਾਏ ਦਾ ਅਰਥ ਹੈ ਲੱਜਤ ਹੋ ਕੇ, ਸ਼ਰਮਿੰਦਾ ਹੋ ਕੇ। ਜਮ ਵੀ ਉੱਥੋਂ ਲੱਜਤ ਹੋ ਕੇ, ਸ਼ਰਮਿੰਦਾ ਹੋ ਕੇ ਦੌੜ ਜਾਏਗਾ, ਮੈਂ ਇੱਥੇ ਨਹੀਂ ਜਾ ਸਕਦਾ, ਇੱਥੇ ਵਸਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਇਸ ਲਈ ਜਿਨ੍ਹਾਂ ਨੇ ਆਪਣੀ ਸੁਰਤ ਸ਼ਬਦ ਵਿੱਚ ਜੋੜੀ ਤੇ ਉਹਦੇ ਨਾਲ ਪ੍ਰੀਤ ਪਾਈ, ਜਮ ਵੀ ਉਹਨਾਂ ਦੇ ਨੇੜੇ ਨਹੀਂ ਆ ਸਕਦਾ। ਬੇਮੁਖ ਬਾਰਹਿ ਵਾਟ ਕਰ, ਸਾਧ ਸੰਗਤ ਸੱਚ ਖੰਡ ਵਸਾਇਆ। ਬੇਮੁਖ ਲੋਕ, ਜੋਗੀਆਂ ਦੇ ਜਿਹੜੇ ਬਣਾਏ 12 ਪੰਥ ਆ, ਉਹਨਾਂ ਪੰਥਾਂ ਤੇ ਉਹਨਾਂ ਰਸਤਿਆਂ ਤੇ ਚੱਲ ਕੇ ਕੰਨ ਪੜਵਾਈ ਫਿਰਦੇ, ਸੁਆਹ ਮਲੀ ਫਿਰਦੇ, ਜਟਾਵਾਂ ਵਧਾ ਕੇ ਘਰ ਬਾਰ ਛੱਡ ਕੇ ਪਹਾੜਾਂ ਦੀਆਂ ਚੋਟੀਆਂ ਤੇ ਜੰਗਲਾਂ ਵਿੱਚ ਤੁਰੇ ਫਿਰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਦੁੱਖ ਸਹਾਰਦੇ ਆ। ਆਓ ਤੁਹਾਨੂੰ ਦੱਸੀਏ ਰਸਤਾ ਗੁਰਮਤ ਦਾ, ਆਓ ਤੁਹਾਨੂੰ ਦੱਸੀਏ ਗਾਡੀ ਦਾ ਕਿ ਸਾਧ ਸੰਗਤ ਸੱਚ ਖੰਡ ਵਸਾਇਆ। ਕਹਿੰਦੇ ਸਾਧ ਸੰਗਤ ਵਿੱਚ ਆਓ, ਆ ਜਿਹੜੀ ਸਾਧ ਸੰਗਤ ਹੈ ਨਾ, ਮੇਰੇ ਗੁਰੂ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਦੀ, ਕਹਿੰਦੇ ਉਹ ਪਰਮੇਸ਼ਰ ਨੇ ਸੱਚ ਖੰਡ ਵਸਾ ਦਿੱਤਾ। ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਵੈਕੁੰਠੇ ਆਏ। ਮੇਰੇ ਗੁਰੂ ਦੀ ਸ਼ਰਨ ਵਿੱਚ ਆਉਣਾ, ਸਾਧ ਸੰਗਤ ਵਿੱਚ ਆਉਣਾ ਹੀ ਮੇਰੇ ਪ੍ਰਭੂ ਨੇ, ਮੇਰੇ ਗੁਰੂ ਨੇ ਮੇਰੇ ਵਾਸਤੇ ਸੱਚ ਖੰਡ ਬਣਾ ਦਿੱਤਾ ਹੈ। ਇਸ ਲਈ ਐਵੇਂ ਥਾਂ ਥਾਂ ਜਗ੍ਹਾ ਜਗ੍ਹਾ ਤੇ ਨਾ ਭਟਕਦੇ ਫਿਰੋ, ਆਓ ਤੁਹਾਨੂੰ ਜੀਂਦੇ ਜੀ ਇਸ ਜ਼ਿੰਦਗੀ ਦੇ ਹੁੰਦਿਆਂ ਗੁਰੂ ਦੀ ਹਜ਼ੂਰੀ ਚ ਬਿਠਾ ਕੇ ਸੱਚ ਖੰਡ ਦੇ ਦਰਸ਼ਨ ਕਰਾ ਦਈਏ। ਭਾਉ ਭਗਤ ਭਉ ਮੰਤਰ ਦੇ, ਨਾਮ ਦਾਨ ਇਸ਼ਨਾਨ ਦ੍ਰਿੜਾਇਆ। ਹੋਰ ਮੇਰੇ ਵਾਹਿਗੁਰੂ ਨੇ ਕੀ ਕੀਤਾ? ਕਹਿੰਦੇ ਪਰਮੇਸ਼ਰ ਦਾ ਭਉ ਪ੍ਰੇਮ ਤੇ ਭਗਤੀ ਦਾ ਮੰਤਰ ਦੇ ਕੇ ਗੁਰਮੁਖਾਂ ਨੇ ਨਾਮ ਦਾਨ ਤੇ ਇਸ਼ਨਾਨ ਦ੍ਰਿੜ ਕਰਾਇਆ ਹੈ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ, ਗੁਰਮੁਖ ਪਾਵੈ ਦਰਗਹਿ ਮਾਨ। ਭਾਉ ਭਗਤ ਜਿਨ੍ਹਾਂ ਦੇ ਅੰਦਰ ਹੈ ਪ੍ਰੇਮਾ ਭਗਤੀ ਹੈ, ਪਰਮੇਸ਼ਵਰ ਦੇ ਨਾਮ ਸਿਮਰਨ ਵਿੱਚ ਜੁੜਦੇ ਨੇ ਅਤੇ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦੇ, ਤੇ ਜੀਵਨ ਕੀ ਹੈ ਉਹਨਾਂ ਦਾ ਜੀ? ਜਿਉ ਜਲ ਅੰਦਰ ਕਮਲ ਹੈ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਉੱਗਦਾ, ਕਿਤੇ ਚਿੱਕੜ ਦੇ ਵਿੱਚ ਵੀ ਕਮਲ ਦਾ ਫੁੱਲ ਉੱਗੇ ਚਿੱਕੜ ਆਲੂਦ ਨਹੀਂ ਹੁੰਦਾ, ਚਿੱਕੜ ਨਾਲ ਲਿਬੜਦਾ ਨਹੀਂ ਹੈ। ਜਿਹੜੇ ਪਾਣੀ ਦੇ ਵਿੱਚ ਵੀ ਕਿਸੇ ਟੋਭੇ ਤਲਾਬ ਚ ਜਿੱਥੇ ਕਮਲ ਦਾ ਫੁੱਲ ਉੱਗਿਆ ਹੋ, ਸਾਧ ਸੰਗਤ ਉਹ ਪਾਣੀ ਨਾਲ ਛੋਹਦਾ ਨਹੀਂ ਹੈ, ਪਾਣੀ ਵਿੱਚ ਰਹਿ ਕੇ ਵੀ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਣੇ ਮਾਇਆ ਵਿੱਚ ਉਦਾਸ ਰਹਾਇਆ, ਰਹਿੰਦੇ ਸੰਸਾਰ ਜਗਤ ਵਿੱਚ ਨੇ, ਆਹਰ ਪਾਹਰ ਸੰਸਾਰ ਦੇ ਕੰਮ ਕਾਰ ਕਰਦਿਆਂ ਕਿਰਤ ਕਰਦਿਆਂ ਮਾਇਆ ਟਕੇ ਕਮਾਉਂਦਿਆਂ ਨੇ, ਉਹ ਸੰਸਾਰ ਚ ਰਹਿ ਕੇ ਸੰਸਾਰ ਤੋਂ ਨਿਰਲੇਪ ਰਹਿੰਦੇ ਹਨ, ਜਿਵੇਂ ਕਮਲ ਦਾ ਫੁੱਲ ਪਾਣੀ ਚ ਰਹਿ ਕੇ ਕਮਲ ਤੋਂ ਪਾਣੀ ਤੋਂ ਨਿਰਲੇਪ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿਸਾਣੇ, ਸੁਰਤ ਸ਼ਬਦ ਭਾਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਕੀ ਜੀਵਨ ਹੈ ਉਹਨਾਂ ਦਾ, ਫਿਰ ਅਖੀਰਲੀ ਪੰਕਤੀ ਵਿੱਚ ਦੱਸਦੇ ਨੇ, ਆਪ ਗਵਾਈ ਨਾ ਆਪ ਗਣਾਇਆ। ਉਹ ਗੁਰਮੁਖ ਜਨ ਨਿਰਹੰਕਾਰ ਹੋ ਕੇ ਆਪਾਂ ਭਾਵ ਗਣਾਉਂਦੇ ਨਹੀਂ, ਜਣਾਉਂਦੇ ਨਹੀਂ, ਉਹਨਾਂ ਨੇ ਮੈਂ ਮੇਰੀ ਆਪਣੀ ਮੁਕਾ ਦਿੱਤੀ ਹੈ, ਮਹਾਨ ਤੋਂ ਮਹਾਨ ਹੋ ਕੇ ਪਰਮੇਸ਼ਵਰ ਦੇ ਚਰਨਾਂ ਵਿੱਚ ਲੀਨ ਵੀ ਹੋ ਜਾਣ ਤਾਂ ਵੀ ਆਪਣਾ ਆਪ ਗਵਾਚਿਆ ਹੀ ਰਹਿੰਦਾ, ਉਹਨਾਂ ਦਾ ਭਾਵ ਨਿਮਰਤਾ ਦੇ ਵਿੱਚ ਹੀ ਰਹਿੰਦੇ ਹਨ, ਗਣਾਉਂਦੇ ਨਹੀਂ ਵੀ ਅਸੀਂ ਬੜੇ ਵੱਡੇ ਜਾਂ ਬੜੇ ਮਹਾਨ ਬਣ ਗਏ ਹਾਂ, ਨਿਮਰਤਾ ਵਿੱਚ ਹੀ ਰਹਿੰਦੇ ਹਨ। ਵਾਰ ਪੰਜਵੀਂ ਦੀ ਚੌਦਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰ ਰਹੇ ਨੇ, ਰਾਜਾ ਪਰਜਾ ਹੋਏ ਕੈ ਚਾਕਰ ਕੂਕਰ ਦੇਸ ਦੁਹਾਈ, ਜੰਮਦਿਆਂ ਰੁਣ ਝੁੰਚਣਾ ਨਾਨਕ ਦਾਦਕ ਹੋਏ ਵਧਾਈ, ਵਿਵਾਹਾਂ ਨੂੰ ਸਿੱਠਣੀਆਂ ਦੋਹੀ ਵਲੀ ਦੋਹੇ ਤੂਰ ਵਜਾਈ, ਰੋਵਣ ਪਿੱਟਣ ਮੋਇਆਂ ਨੂੰ ਵੈਣ ਅਲਾਹਣ ਧੁੰਮ ਧੁਮਾਈ, ਸਾਧ ਸੰਗਤ ਸੱਚ ਸੋਹਿਲਾ ਗੁਰਮੁਖ ਸਾਧ ਸੰਗਤ ਲਿਵ ਲਾਈ, ਵੇਦਕ ਤੇ ਬੋਹ ਬਾਹਰਾ ਜੰਮਣ ਮਰਨ ਅਲਿਪਤ ਰਹਾਈ, ਆਸਾ ਵਿੱਚ ਨਿਰਾਸ ਵਲਾਈ, ਆਸਾ ਵਿੱਚ ਨਿਰਾਸ ਵਲਾਈ। ਰਾਜਾ ਪਰਜਾ ਹੋਏ ਕਹਿ ਚਾਕਰ ਕੂਕਰ ਦੇਸ਼ ਦੁਹਾਈ, ਕਹਿੰਦੇ ਸ੍ਰਿਸ਼ਟੀ ਰਾਜਾ ਪਰਜਾ ਹੋ ਕੇ ਵਰਤਦੀ ਹੈ, ਰਾਜਾ ਦੇ ਨੌਕਰ ਕੋਤਵਾਲ ਆਦਿਕ ਉਹਦੇ ਹੁਕਮ ਵਿੱਚ ਦੇਸ਼ ਦੇ ਵਿੱਚ ਬਾਦਸ਼ਾਹ ਦੀ ਰਾਜੇ ਦੀ ਦੁਹਾਈ ਦਿੰਦੇ ਫਿਰਦੇ ਹੈ, ਸਾਡਾ ਰਾਜਾ ਬੜਾ ਚੰਗਾ, ਸਾਡਾ ਰਾਜਾ ਬੜਾ ਵਧੀਆ, ਸਾਡਾ ਰਾਜਾ ਬੜਾ ਨਿਆਂ ਕਰਦਾ ਹੈ, ਕਹਿਣ ਦਾ ਭਾਵ ਇਤ ਆਦਿਕ ਸੰਸਾਰ ਹੈ ਜਿਹੜਾ ਉਹਦੇ ਵਿੱਚ ਕੋਈ ਰਾਜਾ ਤੇ ਕੋਈ ਪਰਜਾ, ਕੋਈ ਪਰਜਾ ਹੋ ਕੇ ਕੋਤਵਾਲ ਹੋ ਕੇ ਨੌਕਰ ਚਾਕਰ ਹੋ ਕੇ ਆਪਣੇ ਰਾਜਿਆਂ ਬਾਦਸ਼ਾਹਾਂ ਦੀ ਸਿਫਤ ਕਰਦੇ ਆ ਕਿਉਂਕਿ ਉਹਦੇ ਚਾਕਰ ਨੇ। ਰਾਜਾ ਪਰਜਾ ਹੋਏ ਕਹਿ ਚਾਕਰ ਕੂਕਰ ਦੇਸ਼ ਦੁਹਾਈ, ਉਹ ਉਹਦੇ ਚਾਕਰ ਨੇ, ਇਸ ਕਰਕੇ ਚਾਕਰ ਹੋ ਕੇ ਉਹ ਫਿਰ ਆਪਣੇ ਮਾਲਕ ਦੀ ਆਪਣੇ ਰਾਜੇ ਦੀ ਵਡਿਆਈ ਕਰਦੇ ਹਨ। ਜੰਮਦਿਆਂ ਰੁਣ ਝੁੰਚਣਾ ਨਾਨਕ ਦਾਦਕ ਹੋਏ ਵਧਾਈ, ਜਦੋਂ ਸ੍ਰਿਸ਼ਟੀ ਦੇ ਵਿੱਚ ਬੰਦਾ ਜਨਮ ਲੈਂਦਾ, ਇਨਸਾਨ ਜੰਮਦਾ ਹੈ, ਕਹਿੰਦੇ ਨਾਨਕਿਆਂ ਤੇ ਦਾਦਕਿਆਂ ਦੇ ਵਿੱਚ ਬੜੀ ਵਧਾਈ ਮਿਲਦੀ ਹੈ, ਸਾਰੇ ਵਧਾਈਆਂ ਦਿੰਦੇ ਆ, ਪਾਵ ਕੇ ਖੁਸ਼ੀਆਂ ਮਨਾਉਂਦੇ ਆ। ਜੰਮਦਿਆਂ ਰਣ ਝੁੰਚਣਾ, ਰਣ ਝੁੰਚਣਾ ਦਾ ਅਰਥ ਹੈ ਆਨੰਦ ਪ੍ਰਾਪਤ ਹੋਣਾ, ਖੁਸ਼ੀ ਪ੍ਰਾਪਤ ਹੋਣੀ, ਵਧਾਈਆਂ ਵੀ ਮਿਲਦੀਆਂ। ਨਾਨਕ ਦਾਦਕ ਹੋਏ ਵਧਾਈ, ਬੜਾ ਆਨੰਦ ਮਾਣੇ ਸਾਰਿਆਂ ਨੇ, ਨਾਨਕਿਆਂ ਦਾਦਕਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ ਜਨਮ ਵੇਲੇ। ਹੁਣ ਅਗਲੀ ਬਾਤ ਸੁਣਨੀ, ਵਿਵਾਹਾਂ ਨੂੰ ਸਿੱਠਣੀਆਂ ਦੋਹੀ ਵਲੀ ਦੋਹੇ ਤੂਰ ਵਜਾਈ, ਕਹਿੰਦੇ ਵਿਆਹ ਦਾ ਸਮਾਂ ਆਇਆ, ਸਿੱਠਣੀਆਂ ਮਿਲਦੀਆਂ, ਦੋਵੇਂ ਪਾਸੇ ਦੋਵੱਲੀ ਵਾਜੇ ਵੱਜਦੇ ਹਨ। ਜੀਵਨ ਦੀ ਚਾਲ ਹੈ ਜਿਹੜੀ ਬੰਦੇ ਦੀ, ਪਹਿਲਾਂ ਜਨਮ ਹੋਇਆ ਵਧਾਈਆਂ ਮਿਲੀਆਂ, ਕਹਿਣ ਲੱਗੇ ਹੁਣ ਵਿਆਹ ਹੋਇਆ, ਤਰ੍ਹਾਂ ਤਰ੍ਹਾਂ ਦੀਆਂ ਸਿੱਠਣੀਆਂ ਤੇ ਵਾਜੇ ਵੱਜਣ ਲੱਗ ਪਏ। ਰੋਵਣ ਪਿੱਟਣ ਮੋਇਆਂ ਨੂੰ ਵੈਣ ਅਲਾਹਣ ਧੁੰਮ ਧੁਮਾਈ, ਮੌਤ ਆਈ, ਕਹਿੰਦੇ ਮੋਇਆਂ ਨੂੰ ਰੋਣਾ ਪਿੱਟਣਾ ਹੁੰਦਾ, ਵੈਣਾ ਤੇ ਅਲਾਹਣੀਆਂ ਦੀ ਧੁੰਮ ਪੈਂਦੀ ਹੈ, ਭਾਵ ਉੱਚੀ ਉੱਚੀ ਰੋਂਦੇ ਨੇ ਟੱਬਰ ਦੇ ਜੀ ਰਿਸ਼ਤੇਦਾਰ ਸੰਬੰਧੀ। ਪਰ ਹੁਣ ਬਾਤ ਸੁਣਿਓ, ਸਾਧ ਸੰਗਤ ਸੱਚ ਸੋਹਿਲਾ ਗੁਰਮੁਖ ਸਾਧ ਸੰਗਤ ਲਿਵ ਲਾਈ, ਪਰ ਸਾਧ ਸੰਗਤ ਵਿੱਚ ਸਦਾ ਆਨੰਦ ਹੀ ਆਨੰਦ ਹੈ। ਗੁਰਮੁਖ ਜਾਣ ਇਸ ਕਰਕੇ ਸਾਧ ਸੰਗਤ ਵਿੱਚ ਹੀ ਜੁੜੇ ਰਹਿੰਦੇ ਨੇ, ਭਾਵ ਗੁਰੂ ਦੀ ਪ੍ਰੀਤ ਤੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਉਹ ਆਨੰਦ ਹੀ ਆਨੰਦ ਮਾਣਦੇ, ਭਾਵੇਂ ਕਿਸੇ ਦਾ ਜਨਮ, ਭਾਵੇਂ ਕਿਸੇ ਦਾ ਵਿਆਹ ਤੇ ਭਾਵੇਂ ਕਿਸੇ ਦੀ ਮੌਤ, ਗੁਰਮੁਖਾਂ ਦੇ ਜੀਵਨ ਵਿੱਚੋਂ ਉਹਨਾਂ ਦਾ ਆਨੰਦ ਕੋਈ ਨਹੀਂ ਖੋ ਸਕਦਾ। ਸਾਧ ਸੰਗਤ ਚੇਤੇ ਚ ਰੱਖਿਓ, ਆਨੰਦ ਸਾਹਿਬ ਦੀ ਜਿਹੜੀ ਪਾਵਨ ਬਾਣੀ ਸਿੱਖ ਜਗਤ ਵਿੱਚ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਜਿਹੜੀ ਬਾਣੀ ਹੈ ਉਹ ਆਨੰਦ ਸਾਹਿਬ ਹੈ। ਆਪਾਂ ਜਦੋਂ ਵੀ ਕੋਈ ਸਮਾਗਮ ਕਰਦੇ ਹਾਂ, ਅਖੰਡ ਪਾਠ ਸਾਹਿਬ ਦਾ ਭੋਗ ਪਿਆ ਤਾਂ ਵੀ ਅਖੀਰ ਦੇ ਵਿੱਚ ਆਪਾਂ ਕਹਿੰਦੇ ਪੜ੍ਹੋ ਜੀ ਆਨੰਦ ਸਾਹਿਬ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਹਿਜ ਪਾਠ ਦਾ ਭੋਗ ਪਿਆ, ਪੜ੍ਹੋ ਜੀ ਆਨੰਦ ਸਾਹਿਬ, ਆਨੰਦ ਭਇਆ ਮੇਰੀ ਮਾਏ। ਕਿਸੇ ਦਾ ਜਨਮ ਆ, ਖੁਸ਼ੀ ਮਨਾਈ ਜਾ ਰਹੀ, ਪਾਠ ਹੋਇਆ, ਆਨੰਦ ਭਇਆ ਮੇਰੀ ਮਾਏ। ਕਿਸੇ ਦਾ ਵਿਆਹ ਆ, ਲਾਵਾਂ ਹੋਈਆਂ, ਆਨੰਦ ਕਾਰਜ ਹੋਇਆ, ਪੜ੍ਹੋ ਆਨੰਦ ਭਇਆ ਮੇਰੀ ਮਾਏ। ਕੋਈ ਪੁਰਾਣੀ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਿਆ ਤਾਂ ਵੀ ਪੜ੍ਹੋ ਆਨੰਦ ਭਇਆ ਮੇਰੀ ਮਾਏ। ਭਾਵ ਸਿੱਖ ਹਰ ਪਲ ਹਰ ਘੜੀ ਜੀਵਨ ਦੇ ਕਿਸੇ ਮੋੜ ਤੇ ਵੀ ਆਨੰਦ ਦਾ ਪੱਲਾ ਨਹੀਂ ਛੱਡਦਾ। ਇੱਥੇ ਦਾਸ ਨੇ ਇੱਕ ਦਲੀਲ ਦੇਣੀ। ਸਾਧ ਸੰਗਤ, ਸਵਿਟਜ਼ਰਲੈਂਡ ਦੇ ਵਿੱਚ ਇੱਕ ਸ਼ਹਿਰ ਹੈ ਜਨੇਵਾ, ਉੱਥੇ ਇੱਕ ਵਾਰੀ ਦੁਨੀਆਂ ਦੇ ਸਾਰੇ ਧਰਮਾਂ ਦੀ ਸਾਂਝੀ ਕਾਨਫਰੰਸ ਹੋਈ ਤੇ ਭਾਰਤ ਦੇਸ਼ ਤੋਂ ਡਾਕਟਰ ਰਾਧਾ ਕ੍ਰਿਸ਼ਨ ਉਸ ਕਾਨਫਰੰਸ ਵਿੱਚ ਸ਼ਾਮਲ ਹੋਏ। ਡਾਕਟਰ ਰਾਧਾ ਕ੍ਰਿਸ਼ਨ ਉਹੀ ਨੇ ਜਿਹੜੇ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਰਹੇ। ਸਾਰੇ ਵਿਦਵਾਨਾਂ ਨੇ, ਪ੍ਰਚਾਰਕਾਂ ਨੇ, ਵੱਖ ਵੱਖ ਧਰਮਾਂ ਮਤਾਂ ਮਜ਼ਹਬਾਂ ਦੇ ਆਗੂਆਂ ਨੇ ਆਪਣੇ ਆਪਣੇ ਲੈਕਚਰ ਦਿੱਤੇ। ਜਦੋਂ ਡਾਕਟਰ ਰਾਧਾ ਕ੍ਰਿਸ਼ਨ ਦੀ ਵਾਰੀ ਆਈ ਤੇ ਉਹ ਉੱਠ ਕੇ ਜਦੋਂ ਆਪਣਾ ਲੈਕਚਰ ਕਰਨ ਲੱਗੇ, ਉਹਨਾਂ ਨੇ ਜਿਤਨੇ ਲੋਕ ਬੈਠੇ ਸੀ ਉਸ ਕਾਨਫਰੰਸ ਹਾਲ ਦੇ ਵਿੱਚ, ਉਹਨਾਂ ਸਾਰਿਆਂ ਨੂੰ ਇੱਕ ਸਵਾਲ ਕੀਤਾ। ਕਹਿੰਦੇ ਵੀ ਮੇਰਾ ਇੱਕ ਕੁਐਸਚਨ ਹੈ, ਜਿਸ ਨੂੰ ਉਹਦਾ ਜਵਾਬ ਆਉਂਦਾ ਹੋਵੇ ਮੈਨੂੰ ਦੱਸਿਆ ਜੀ। ਦੁਨੀਆਂ ਵਿੱਚ ਕੋਈ ਐਸਾ ਧਰਮ ਹੈਗਾ ਭਈ ਜਿਹੜੇ ਧਰਮ ਦੇ ਪੈਰੋਕਾਰ ਸੇਵਕ ਆਪਣੇ ਗੁਰੂ ਦੇ ਜਿਹੜੇ ਸਿੱਖ ਆ, ਸੇਵਕ ਆ, ਮੁਰੀਦ ਆ, ਪੈਰੋਕਾਰ ਆ, ਚੇਲੇ ਆ, ਉਸ ਧਰਮ ਦੇ ਵਿੱਚ ਐਸਾ ਅਸੂਲ ਹੋਵੇ ਕੋਈ ਭਈ ਜਿਹੜਾ ਗੀਤ ਕਿਸੇ ਦੇ ਜਨਮ ਵੇਲੇ ਗਾਇਆ ਜਾਵੇ ਉਹੀ ਉਹੀ ਗੀਤ ਕਿਸੇ ਦੇ ਵਿਆਹ ਵੇਲੇ ਵੀ ਗਾਇਆ ਜਾਵੇ, ਤੇ ਜਿਹੜਾ ਗੀਤ ਕਿਸੇ ਦੇ ਵਿਆਹ ਵੇਲੇ ਗਾਇਆ ਜਾਵੇ ਉਹੀ ਉਹੀ ਗੀਤ ਕਿਸੇ ਦੀ ਮੌਤ ਤੇ ਵੀ ਗਾਇਆ ਜਾਵੇ। ਹੁਣ ਖਿਆਲ ਨਾਲ ਸੁਣਨਾ, ਹੁਣ ਸਾਰੇ ਲੋਕ ਹੈਰਾਨ ਹੋ ਗਏ ਜਿੰਨੇ ਬੈਠੇ ਸੀ, ਭਈ ਵੱਖ ਵੱਖ ਗੀਤ ਨੇ, ਜਨਮ ਦੇ ਵੱਖਰੇ ਗੀਤ ਆ, ਵਿਆਹ ਦੇ ਵੱਖਰੇ ਗੀਤ ਆ, ਮਰਨ ਵੇਲੇ ਦੇ ਵੱਖਰੇ ਗੀਤ ਨੇ ਲੋਕ ਗਾਉਂਦੇ। ਡਾਕਟਰ ਰਾਧਾ ਕ੍ਰਿਸ਼ਨ ਕਹਿੰਦੇ ਕੋਈ ਐਸਾ ਧਰਮ ਜਿਹੜੇ ਉਹੀਓ ਗੀਤ ਹਰ ਵੇਲੇ ਗਾਉਂਦੇ ਹੋਣ। ਜਦੋਂ ਨਾਨਾ ਕੋਈ ਉੱਠਿਆ, ਕਹਿੰਦੇ ਜੀ ਦੱਸੋ ਤੁਸੀਂ, ਡਾਕਟਰ ਰਾਧਾ ਕ੍ਰਿਸ਼ਨ ਨੇ ਇੱਕ ਗੱਲ ਆਖੀ ਜੀ, ਉਹ ਕਹਿੰਦੇ ਇੱਕ ਧਰਮ ਹੈ ਦੁਨੀਆਂ 'ਚ ਸਿੱਖ ਧਰਮ, ਇਹਨਾਂ ਦੇ ਘਰ ਬੱਚੇ ਨੇ ਜਨਮ ਲਿਆ ਸਿੱਖਾਂ ਦੇ ਘਰ, ਉਹ ਗੁਰੂ ਦਾ ਉਹ ਟਾਸਰਾ ਲੈਂਦੇ ਨੇ, ਪਾਠ ਕਰਦੇ ਨੇ, ਕਰਾਉਂਦੇ ਨੇ, ਜਪਦੇ ਨੇ, ਆਪਣੇ ਘਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਉਂਦੇ ਆ ਮਾਲਕ ਦਾ ਸ਼ੁਕਰਾਨਾ ਕਰਨ ਵਾਸਤੇ, ਤੇ ਉੱਥੇ ਗਾਇਆ ਜਾਂਦਾ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹਨਾਂ ਦੇ ਘਰ ਕਿਸੇ ਦਾ ਵਿਆਹ ਹੋਵੇ ਸਿੱਖਾਂ ਦੇ, ਤੇ ਜਦੋਂ ਆਨੰਦ ਕਾਰਜ ਹੋਣਾ, ਵਿਆਹ ਦੀ ਮਰਿਆਦਾ ਨਿਭਾਈ ਜਾਣੀ ਹੈ, ਉੱਥੇ ਗਾਇਆ ਜਾਣਾ ਆਨੰਦ ਭਇਆ ਮੇਰੀ ਮਾਏ। ਜਦੋਂ ਕੋਈ ਪੁਰਾਣੀ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਿਆ, ਉਹਦਾ ਭੋਗ ਪੈਣਾ, ਅਰਦਾਸ ਕਰਨੀ ਉਹਦੀ ਆਤਮਿਕ ਸ਼ਾਂਤੀ ਵਾਸਤੇ, ਤਾਂ ਵੀ ਉੱਥੇ ਗਾਉਣਗੇ ਆਨੰਦ ਭਇਆ ਮੇਰੀ ਮਾਏ। ਭਾਵੇਂ ਆਨੰਦ ਦਾ ਪੱਲਾ ਨਹੀਂ ਛੱਡਦੇ, ਇਹ ਸਦਾ ਵਾਸਤੇ ਆਨੰਦਿਤ ਹੀ ਰਹਿੰਦੇ ਆ, ਇਹ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨਦੇ ਆ, ਜਨਮ ਵੇਲੇ ਵੀ ਤੇ ਮੌਤ ਵੇਲੇ ਵੀ, ਵਿਆਹ ਵੇਲੇ ਵੀ। ਇਹਨਾਂ ਦੇ ਜੀਵਨ ਦੀ ਇੱਕ ਮਰਿਆਦਾ ਹੈ ਸਿੱਖਾਂ ਦੀ, ਆਨੰਦ ਭਇਆ ਮੇਰੀ ਮਾਏ, ਇਹ ਤੇ ਬਚਨ ਉਹਨਾਂ ਦੇ ਸੀ ਨਾ। ਇੱਕ ਦਾਸ ਨੇ ਹੋਰ ਬੇਨਤੀ ਕਰਨੀ, ਵੇਖੋ ਸਾਧ ਸੰਗਤ, ਕਿਸੇ ਦੇ ਘਰ ਕੋਈ ਪੁਰਾਣੀ ਅਕਾਲ ਚਲਾਣਾ ਕਰ ਜਾਏ, ਤੇ ਸਾਧ ਸੰਗਤ ਕੋਈ ਨੌਜਵਾਨ ਹੋਵੇ, ਕੋਈ ਬੱਚਾ ਹੋਏ, ਇਹ ਤੇ ਠੀਕ ਹੈ ਵੀ ਆਪਾਂ ਪੜ੍ਹਦੇ ਹਾਂ ਆਨੰਦ ਭਇਆ ਮੇਰੀ ਮਾਏ। ਆਮ ਤੌਰ ਤੇ ਕੋਈ ਮਿੱਠੀ ਚੀਜ਼ ਕਿਸੇ ਨੂੰ ਖਾਣ ਵਾਸਤੇ ਆਪਾਂ ਪਤਾ ਕਦੋਂ ਦਿੰਦੇ ਹਾਂ, ਜਦੋਂ ਸਾਡੇ ਘਰ ਕੋਈ ਖੁਸ਼ੀ ਆਈ ਹੈ। ਕੋਈ ਪੁਰਾਣੀ ਦੁਨੀਆਂ ਤੋਂ ਅਕਾਲ ਚਲਾਣਾ ਕਰ ਜੇ, ਸਿੱਖਾਂ ਦੇ ਘਰਾਂ ਚ ਕੀ ਆ, ਸਿੱਖਾਂ ਦੀ ਮਰਿਆਦਾ ਕੀ ਹੈ ਗੁਰੂ ਕੇ ਖਾਲਸੇ ਦੀ? ਸਾਧ ਸੰਗਤ, ਸਾਡੇ ਘਰ ਵਿਆਹ ਸ਼ਾਦੀ ਆ, ਸਾਡੇ ਘਰਾਂ ਦੇ ਵਿੱਚ ਕਿਸੇ ਦਾ ਜਨਮ ਆ, ਅਸੀਂ ਮਹਾਰਾਜ ਦਾ ਓਟ ਆਸਰਾ ਲਿਆ, ਅਸੀਂ ਮਿੱਠਾ ਕੜਾਹ ਪ੍ਰਸ਼ਾਦ ਹੀ ਵਰਤਾਉਂਦੇ ਹਾਂ, ਤੇ ਕੋਈ ਪੁਰਾਣੀ ਅਕਾਲ ਚਲਾਣਾ ਵੀ ਕਰ ਗਿਆ, ਉਹ ਭਾਵੇਂ ਕਿਸੇ ਉਮਰ ਦੇ ਵਿੱਚ ਵੀ ਗਿਆ ਹੋਵੇ ਸੰਸਾਰ ਤੋਂ, ਭਾਵੇਂ ਇਸਤਰੀ ਤੇ ਭਾਵੇਂ ਮਰਦਿਆ, ਤਾਂ ਵੀ ਉਹਦੇ ਅਕਾਲ ਚਲਾਣੇ ਤੇ ਕੜਾਹ ਪ੍ਰਸ਼ਾਦ ਹੀ ਵਰਤਾਉਂਦੇ ਹਾਂ ਅਸੀਂ, ਮਿੱਠਾ ਹੈ। ਵੇਖੋ ਇਹ ਮਰਿਆਦਾ ਐਵੇਂ ਨਹੀਂ, ਇਹਨਾਂ ਦੇ ਮਤਲਬ ਨੇ ਕੋਈ ਨਾ ਕੋਈ, ਭਾਵ ਹੈ ਇਹਨਾਂ ਦਾ ਕੋਈ ਨਾ ਕੋਈ, ਕਿ ਜਿਹੜਾ ਸਿੱਖ ਆ, ਇਹ ਨਹੀਂ ਕਿ ਉਹ ਜਨਮ ਦੇ ਉੱਤੇ ਕਿਸੇ ਪ੍ਰਾਣੀ ਦੇ ਦੁਨੀਆਂ ਤੇ ਆਉਣ ਤੇ ਹੀ ਖੁਸ਼ ਆ, ਪ੍ਰਸੰਨ ਆ। ਸਿੱਖ ਹਰ ਵਕਤ ਹੀ ਪ੍ਰਸੰਨ ਹੈ, ਇਹ ਜੀਵਨ ਦੇ ਹਰ ਪੜਾਅ ਦੇ ਉੱਤੇ ਮਾਲਕ ਦੇ ਭਾਣੇ ਦੇ ਵਿੱਚ ਹੀ ਰਹਿੰਦਾ। ਭਾਵ ਉਹਦੀ ਰਜ਼ਾ ਚ ਰਹਿੰਦਾ। ਇਹਦਾ ਭਾਵ ਮੇਰੇ ਦਾਸ ਦੇ ਬੇਨਤੀ ਕਰਨ ਦਾ ਭਾਵ ਕਿ ਪ੍ਰਸਾਨੇ ਆ, ਭਾਵੇ ਭਾਣੇ ਚ ਆ, ਹੁਕਮ ਚ ਆ, ਉਹਦੀ ਰਜ਼ਾ ਚ ਆ ਕਿ ਮਾਲਕਾ ਤੂੰ ਜੀ ਦਿੱਤਾ ਸੀ, ਤੇਰਾ ਸ਼ੁਕਰ ਮਾਲਕ, ਤੇਰੇ ਘਰ ਕੋਈ ਪ੍ਰਾਣੀ ਚਲਾ ਗਿਆ, ਤੇਰਾ ਭਾਣਾ ਜਨਮ ਤੋਂ ਲੈ ਕੇ ਆਖਰੀ ਦਮ ਤੱਕ ਜਿਹੜਾ ਗੁਰੂ ਦਾ ਸਿੱਖਿਆ ਉਹ ਭਾਣੇ ਵਿੱਚ ਹੀ ਰਹਿੰਦਾ। ਭਾਈ ਗੁਰਦਾਸ ਜੀ ਦੇ ਹੀ ਅੱਗੇ ਜਾ ਕੇ ਬਚਨ ਆਉਣਗੇ, ਕਾਰਨ ਕਰਤਾ ਜੋ ਕਰੇ ਸਿਰ ਧਰ ਮੰਨ ਕਰੇ ਸ਼ੁਕਰਾਨਾ, ਇਹ ਮਾਲਕ ਦਾ ਸ਼ੁਕਰਾਨਾ ਹੀ ਕਰਦਾ। ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਕੋਈ ਪ੍ਰਾਣੀ ਦੁਨੀਆਂ ਤੋਂ ਚਲੇ ਜਾਂਦਾ ਰੋਂਦੇ ਪਿੱਟਦੇ ਨੇ ਲੋਕ, ਵਹਿਣ ਪਾਉਂਦੇ ਆ, ਵਿਵਾਹਾਂ ਵੇਲੇ ਸਿੱਠਣੀਆਂ ਦਿੰਦੇ ਆ, ਵਾਜੇ ਵਜਾਉਂਦੇ ਆ, ਜਨਮ ਹੋਇਆ ਕਿਸੇ ਦਾ ਵਧਾਈਆਂ ਦਿੰਦੇ ਆ, ਪਰ ਜਿਹੜਾ ਗੁਰੂ ਦਾ ਸਿੱਖ ਹੈ, ਸਾਧ ਸੰਗਤ ਸੱਚ ਸੋਹਿਲਾ, ਸੋਹਿਲਾ ਦਾ ਅਰਥ ਹੁੰਦਾ ਖੁਸ਼ੀ ਦਾ ਗੀਤ ਗਾਉਣਾ। ਹੁਣ ਇੱਕ ਹੋਰ ਬੇਨਤੀ ਸੁਣ ਲਿਓ, ਕੋਈ ਪ੍ਰਾਣੀ ਜਦੋਂ ਦੁਨੀਆਂ ਤੋਂ ਅਕਾਲ ਚਲਾਣਾ ਕਰ ਜਾਂਦਾ ਹੈ ਤੇ ਉਹਦੇ ਸੰਸਕਾਰ ਵੇਲੇ ਆਪਾਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਜਿਸ ਨੂੰ ਕੀਰਤਨ ਸੋਹਿਲਾ ਵੀ ਆਪਾਂ ਆਖਦੇ ਹਾਂ। ਜਿੱਥੇ ਸੋਹਿਲਾ ਸ਼ਬਦ ਆਇਆ, ਸੋਹਿਲੇ ਦਾ ਅਰਥ ਹੈ ਆਨੰਦ, ਸੋਹਿਲੇ ਦਾ ਅਰਥ ਹੈ ਖੁਸ਼ੀ ਦਾ ਗੀਤ ਗਾਉਣਾ। ਸਾਧ ਸੰਗਤ ਸੱਚ ਸੋਹਿਲਾ, ਕਹਿੰਦੇ ਗੁਰੂ ਦਾ ਸਿੱਖ ਸਾਧ ਸੰਗਤ ਵਿੱਚ ਹੀ ਸੱਚ ਤੇ ਆਨੰਦ ਦੇ ਵਿੱਚ ਰਹਿੰਦਾ ਹੈ, ਸਾਧ ਸੰਗਤ ਚ ਜੁੜ ਕੇ ਹੀ ਖੁਸ਼ੀਆਂ ਤੇ ਖੇੜੇ ਮਾਣਦਾ ਆ। ਗੁਰਮੁਖ ਸਾਧ ਸੰਗਤ ਲਿਵ ਲਾਈ, ਇਸ ਕਰਕੇ ਗੁਰਮੁਖ ਜਨਾਂ ਨੇ ਸਾਧ ਸੰਗਤ ਦੇ ਵਿੱਚ ਹੀ ਆਪਣੀ ਸੁਰਤ ਗੁਰੂ ਚਰਨਾਂ ਨਾਲ ਜੋੜੀ। ਬੇਦ ਕਿਤੇਬੋਂ ਬਾਹਰਾ ਜੰਮਣ ਮਰਨ ਅਲਿਪਤ ਰਹਾਈ, ਕਿਉਂਕਿ ਇਹਨਾਂ ਨੂੰ ਪਤਾ ਆਇਆ ਸਿੱਖਾਂ ਨੂੰ ਕਿ ਆਤਮਾ ਜਿਹੜਾ ਉਹ ਵੇਦਾਂ ਕਿਤੇਬਾਂ ਤੋਂ ਬਾਹਰ ਆ, ਜੰਮਣ ਮਰਨ ਤੋਂ ਨਿਰਲੇਪ ਆ। ਇਸ ਲਈ ਜਿਹੜੇ ਗੁਰਮੁਖ ਜਨ ਨੇ, ਗੁਰੂ ਦੇ ਸਿੱਖ ਨੇ, ਉਹਨਾਂ ਦਾ ਜੀਵਨ ਵੀ ਵੇਦਾਂ ਕਿਤੇਬਾਂ ਸ਼ਾਸਤਰਾਂ ਤੋਂ ਵੱਖਰਾ ਆ। ਕਿਸੇ ਦਾ ਜਨਮ ਆ, ਕਿਸੇ ਦਾ ਮਰਨ ਆ, ਜਿਹੜਾ ਗੁਰਸਿੱਖ ਆ ਹਰ ਵਕਤ ਮਾਲਕ ਦੇ ਭਾਣੇ ਵਿੱਚ ਰਹਿੰਦਾ। ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਖੁਸ਼ੀ ਤੇ ਗਮੀ ਤੋਂ ਨਿਰਲੇਪ ਹੈ, ਭਾਵ ਹਰ ਸਮੇਂ ਪ੍ਰਭੂ ਦੀ ਰਜ਼ਾ ਨੂੰ ਸਿਰ ਮੱਥੇ ਮੰਨਦਾ ਹੈ। ਆਸਾ ਵਿੱਚ ਨਿਰਾਸ ਵਲਾਈ, ਜਿਹੜਾ ਗੁਰੂ ਦੇ ਪਿਆਰਿਆਂ ਦਾ ਮਾਰਗ ਆ, ਰਸਤਾ ਆ, ਉਹ ਆਸਾ ਵਿੱਚ ਨਿਰਾਸ ਨਿਰਆਸ ਰਹਿੰਦੇ ਨੇ। ਆਸਾ ਮਨਸਾ ਸਗਲ ਤੇ ਅੱਗੇ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤੇਹ ਘਟ ਬ੍ਰਹਮ ਨਿਵਾਸਾ। ਇਹੋ ਸੱਚਾ ਸੋਹਿਲਾ, ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਤੇ ਆਵੇ। ਭਾਵ ਉਹ ਸਦਾ ਵਾਸਤੇ ਸੋਹਿਲੇ ਦਾ, ਭਾਵ ਦਾਸ ਦਾ, ਉਹ ਸਦਾ ਵਾਸਤੇ ਖੁਸ਼ੀ ਦਾ ਹੀ ਗੀਤ ਗਾਉਂਦੇ ਹਨ। ਉਹ ਉਸ ਸ਼ਹਿਰ ਦੇ ਵਾਸੀ ਹੋ ਗਏ ਆ ਜਿਹੜੇ ਸ਼ਹਿਰ ਨੂੰ ਸਤਿਕਾਰਯੋਗ ਮਹਾਨ ਭਗਤ ਭਗਤ ਰਵਿਦਾਸ ਜੀ ਕਹਿੰਦੇ, ਬੇਗਾਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤੇ ਠਾਉ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਜਿੱਥੇ ਕੋਈ ਦੁੱਖ ਨਹੀਂ, ਜਿੱਥੇ ਕੋਈ ਚਿੰਤਾ ਨਹੀਂ, ਜਿੱਥੇ ਕੋਈ ਝੋਰੇ ਨਹੀਂ, ਕੋਈ ਫਿਕਰ ਨਹੀਂ, ਜਿੱਥੇ ਕੇਵਲ ਆਨੰਦ ਹੀ ਆਨੰਦ, ਖੇੜਾ ਹੀ ਖੇੜਾ, ਐਸੀ ਅਵਸਥਾ ਵਿੱਚ ਗੁਰਮੁਖ ਜਨ, ਗੁਰੂ ਦੇ ਸਿੱਖ ਵਰਤਦੇ ਹਨ ਜੀਵਨ ਦੇ ਵਿੱਚ।